ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪਰਮ ਭਾਗ 8। ਅੱਜ 4 ਪਰਮਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲਾ ਹੈ ਜੀਵਨ ਅਤੇ ਮੌਤ ਦੇ ਬਾਬਤ ਪਰਮ। ਇਨਸਾਨ ਦੇ ਹੋਰ ਅਨੇਕਾਂ ਦੀਰਘਾ ਪਰਮਾਂ ਵਿੱਚੋਂ ਜੀਵਨ ਅਤੇ ਮੌਤ ਦੀ ਬਾਬਤ ਵੀ ਵੱਡਾ ਪਰਮ ਹੈ, ਜਿਸ ਦੀ ਬਾਬਤ ਖੋਲ੍ਹ ਕੇ ਵਿਚਾਰ ਕੀਤੀ ਜਾਂਦੀ ਹੈ। ਜੀਵਨ ਹਰਕਤ ਹੈ, ਮੌਤ ਸਥਿਰਤਾ ਹੈ। ਜਦ ਤਾਈਂ ਸਾਡਾ ਸਰੀਰ ਹਰਕਤ ਕਰਦਾ ਹੈ, ਤਦ ਤਾਈਂ ਅਸੀਂ ਸਰੀਰ ਨੂੰ ਜਿਉਂਦਾ ਕਹਿੰਦੇ ਹਾਂ, ਅਤੇ ਜਦ ਸਰੀਰ ਦੀ ਹਰਕਤ ਬੰਦ ਹੋ ਜਾਵੇ ਤਾਂ ਸਰੀਰ ਦੀ ਮੌਤ ਕਹੀ ਜਾਂਦੀ ਹੈ। ਜਨਮਾਂ ਜਨਮਾਂ ਤੋਂ ਸਾਡੇ ਮਨ, ਬੁੱਧੀ, ਚਿੱਤ, ਅੰਤਸ਼ਕਰਨ ਵਿੱਚ ਇਸੇ ਅਸਥੂਲ ਰੂਪ ਦ੍ਰਿਸ਼ਟਮਾਨ ਸਰੀਰ ਦਾ ਸੰਕਲਪ ਅਥਵਾ ਗਿਆਨ ਦਾ ਅਭਿਆਸ ਹੁੰਦਾ ਆਇਆ ਹੈ, ਜਿਸ ਕਾਰਨ ਜੀਵਨ ਅਤੇ ਮੌਤ ਲਫਜ਼ਾਂ ਨੂੰ ਸਰੀਰਕ ਹਰਕਤ ਦੀ ਹੋਂਦ ਅਤੇ ਅਣਹੋਂਦ ਤਾਈਂ ਸੀਮਤ ਕੀਤਾ ਹੋਇਆ ਹੈ। ਅਸਲ ਵਿੱਚ ਸਾਡਾ ਸਰੀਰ ਅਤੇ ਇਹ ਸਾਰੀ ਕਾਇਨਾਤ 5 ਤੱਤਾਂ, ਅੱਗ, ਪਾਣੀ, ਵਾਯੂ, ਧਰਤੀ ਅਤੇ ਆਕਾਸ਼ ਦੇ ਕੁਦਰਤੀ ਤੱਤਾਂ ਦਾ ਕਈ ਕਿਸਮਾਂ, ਰੰਗਾਂ, ਰੂਪਾਂ, ਰੇਖਾਂ ਅਤੇ ਇਹਨਾਂ ਦੇ ਮਿਲਗੋਬੇ, ਇਕੱਠ, ਜੋੜ ਅਥਵਾ ਸੰਗ੍ਰਹਿ ਤੋਂ ਬਣਿਆ ਹੈ। ਜਦ ਸਰੀਰ ਵਿੱਚੋਂ ਜੋਤ ਸਰੂਪੀ ਆਤਮਕ ਤੱਤ ਨਿਕਲ ਜਾਂਦਾ ਹੈ ਤਾਂ ਇਹ ਸਰੀਰਕ ਤੱਤ ਵੀ ਖੇਰੂ ਖੇਰੂ ਹੋ ਕੇ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਜਾ ਸਮਾਉਂਦੇ ਹਨ। ਪਾਣੀ ਪਾਣੀ ਵਿੱਚ ਜਾ ਰਲਦਾ ਹੈ, ਹਵਾ ਹਵਾ ਵਿੱਚ। ਇਸ ਤਰ੍ਹਾਂ ਪੰਜ ਤੱਤ ਆਪਣੇ ਆਪਣੇ ਮੁੱਢਲੇ ਤੱਤਾਂ ਵਿੱਚ ਸਮਾ ਜਾਂਦੇ ਹਨ। ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਸੰਜੋਗ ਵਿਜੋਗ ਤੁਰੋਂ ਹੀ ਹੁਆ, ਪੰਜ ਧਾਤ ਕਰ ਪੁਤਲਾ ਕੀਆ, ਸ਼ਾਹੇ ਕੈ ਫੁਰਮਾਇੜ ਹੈ ਜੀ, ਦੇਹੀ ਵਿੱਚ ਜਿਉ ਆਏ ਪਿਆ। ਉਦਾਹਰਣ ਦੇ ਤੌਰ 'ਤੇ ਸਾਰੀ ਬਨਸਪਤੀ ਵੀ ਇਹਨਾਂ ਕੁਦਰਤੀ ਤੱਤਾਂ ਦੇ ਸੰਗ੍ਰਹਿ ਜਾਂ ਇਕੱਠ ਤੋਂ ਹੋਂਦ ਵਿੱਚ ਆਈ ਹੈ। ਜਦ ਲੱਕੜ ਨੂੰ ਜਲਾ ਦਿੱਤਾ ਜਾਵੇ ਤਾਂ ਇਸ ਵਿਚਲੇ ਤੱਤ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਆਪੋ ਆਪਣੇ ਨਿੱਜੀ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤਰ੍ਹਾਂ ਕਿਸੇ ਵੀ ਹਸਤੀ ਜਾਂ ਸਰੀਰ ਦਾ ਅੰਤ ਜਾਂ ਮੌਤ ਨਹੀਂ ਆਉਂਦੀ, ਬਲਕਿ ਉਸਦੇ ਸਾਰੇ ਜੁਜ਼ ਅਥਵਾ ਅੰਗ ਆਪੋ ਆਪਣੇ ਸੋਮੇ ਅਥਵਾ ਪਿਤਰੀ ਤੱਤਾਂ ਵਿੱਚ ਮੁੜ ਜਾ ਸਮਾਉਂਦੇ ਹਨ। ਇਹ ਕੁਦਰਤੀ ਤੱਤ ਅਕਾਲ ਪੁਰਖ ਦੇ ਕਵਾਉ ਦੁਆਰਾ ਰਚੀ ਗਈ ਕੁਦਰਤ ਦੇ ਜ਼ਰੂਰੀ ਅਤੇ ਅਨਿਖੜਵੇਂ ਅੰਗ ਹਨ, ਜੋ ਇਲਾਹੀ ਹੁਕਮ ਅਨੁਸਾਰ ਇਕੱਠੇ ਹੋ ਕੇ ਕੁਦਰਤ ਦੇ ਭਾਂਤ ਭਾਂਤ ਦੇ ਸਰੀਰਾਂ ਜਾਂ ਹਸਤੀਆਂ ਵਿੱਚ ਪ੍ਰਗਟ ਅਤੇ ਪ੍ਰਵਿਰਤ ਹੁੰਦੇ ਰਹਿੰਦੇ ਹਨ। ਇਸ ਲਈ ਸਰੀਰ ਦੇ ਹਰਕਤਹੀਣ ਹੋ ਕੇ ਇਸ ਦੇ ਤੱਤਾਂ ਦੇ ਖੇਰੂ ਖੇਰੂ ਹੋਣ ਨੂੰ ਮੌਤ ਕਹਿਣਾ ਹੀ ਸਾਡਾ ਵੱਡਾ ਮਾਨਸਿਕ ਭਰਮ ਭੁਲਾਵਾ ਹੈ। ਦੇਹੀ ਮਾਟੀ ਬੋਲੇ ਪਾਉਣ, ਬੂਜਰੇ ਗਿਆਨੀ ਮੁਆਏ ਕੌਣ, ਹਉ ਨਾ ਮੁਆ ਮੇਰੀ ਮੂਈ ਬੁਲਾਏ, ਉਹ ਨਾ ਮੁਆ ਜੋ ਰਹਿਆ ਸਮਾਏ, ਕਉ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ, ਨਾ ਜੀਉ ਮਰੇ ਨਾ ਮਾਰਿਆ ਜਾਈ, ਕਰ ਦੇਖੇ ਸ਼ਬਦ ਰਜਾਈ ਹੈ, ਨਾ ਕਿਛ ਆਏਬੋ ਨਾ ਕਿਛ ਜਾਏਬੋ, ਰਾਮ ਕੀ ਦੁਹਾਈ। ਇਨਸਾਨ ਦੀ ਹੋਂਦ ਸਿਰਫ ਉਸਦੇ ਅਸਥੂਲ ਸਰੀਰ ਉੱਤੇ ਹੀ ਨਿਰਭਰ ਨਹੀਂ, ਇਸ ਸਰੀਰ ਨੂੰ ਹਰਕਤ ਦੇਣ ਵਾਲੀ ਸ਼ਕਤੀ ਜੀਵਨ ਰੋਂ ਅਥਵਾ ਇਲਾਹੀ ਜੋਤ ਹੈ। ਜਿਸ ਤਰ੍ਹਾਂ ਬਲਬ ਵਿੱਚ ਬਿਜਲੀ ਦੀ ਕਰੰਟ ਪ੍ਰਵੇਸ਼ ਹੋਵੇ ਤਾਂ ਉਹ ਬਲਬ ਜਗ ਪੈਂਦਾ ਅਥਵਾ ਜੀਵਦਾ ਹੋ ਜਾਂਦਾ ਹੈ, ਅਤੇ ਜਦ ਬਿਜਲੀ ਬੰਦ ਕਰ ਦਈਏ ਤਾਂ ਬਲਬ ਬੁੱਝ ਜਾਂਦਾ ਹੈ ਅਥਵਾ ਮੁਰਦਾ ਹੋ ਜਾਂਦਾ ਹੈ। ਇਹ ਬਿਜਲੀ ਦੀ ਕਰੰਟ ਕਿਸੇ ਬਿਜਲੀ ਘਰ ਤੋਂ ਆਉਂਦੀ ਹੈ। ਇਸੇ ਤਰ੍ਹਾਂ ਇਨਸਾਨ ਦੀ ਜੀਵਨ ਰੋਂ ਸਾਡੇ ਅੰਤਰਗਤ ਆਤਮਾ ਤੋਂ ਆਉਂਦੀ ਹੈ। ਇਹ ਇਲਾਹੀ ਕਰੰਟ ਅਥਵਾ ਨਾਮ ਜਾਂ ਸ਼ਬਦ ਰੂਪ ਜੀਵਨ ਰੋਂ ਕੁਦਰਤ ਦੇ ਹਰ ਜੁਜ਼ ਅਥਵਾ ਕਣ ਕਣ ਵਿੱਚ ਅਪਾਰ, ਨਿਰੰਤਰ ਅਤੇ ਇਕਸਾਰ ਚੱਲ ਰਹੀ ਹੈ। ਇਹ ਨਾ ਕਦੇ ਬਦਲਦੀ ਹੈ ਅਤੇ ਨਾ ਹੀ ਵੱਧ ਘੱਟ ਹੁੰਦੀ ਹੈ। ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ, ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰਗ, ਜੈ ਦੇਖਾਂ ਤੈ ਸੋਈ। ਜ਼ਮੀਨ ਜ਼ਮਾਨ ਕੇ ਬਿਖ ਹੈ, ਸਮਸਤ ਏਕ ਜੋਤ ਹੈ, ਨਾ ਕਾਟ ਹੈ ਨਾ ਬਾਢ ਹੈ, ਨਾ ਕਾਟ ਬਾਢ ਹੋਤ ਹੈ। ਇਹ ਜੀਵਨ ਰੋਂ ਅਥਵਾ ਨਾਮ ਜਾਂ ਸ਼ਬਦ ਹੀ ਸੰਸਾਰ ਦੇ ਜ਼ਰੇ ਜ਼ਰੇ ਵਿੱਚ ਸੂਤ ਵਾਂਗ ਪਰੋਤੀ ਹੋਈ ਹੈ। ਸਗਲ ਸਮੱਗਰੀ ਜਾਂ ਕਹਿ ਸੂਤ ਪਰੋਈ, ਘੱਟ ਘੱਟ ਅੰਤਰ ਰਵਿਆ ਸੋਈ। ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਪਰ ਆਪਣੀ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਜੀਵ ਇਸ ਮੁੱਢਲੀ ਆਤਮਕ ਜੀਦਾਨ ਵਾਲੀ ਜੋਤ ਸਰੂਪੀ ਜੀਵਨ ਰੋਂ ਤੋਂ ਅਣਜਾਣ, ਬੇਖਬਰ, ਅਗਿਆਨੀ, ਅਵੇਸਲਾ, ਬੇਪਰਵਾਹ ਅਤੇ ਭੁੱਲ ਵਿੱਚ ਹੈ। ਇਹ ਅਗਿਆਨਤਾ ਦੀ ਭੁੱਲ ਹੀ ਸਾਡਾ ਵੱਡਾ ਮਾਨਸਿਕ ਭਰਮ ਭੁਲਾਵਾ ਹੈ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਜਦ ਸਾਡੇ ਸਰੀਰ ਵਿੱਚੋਂ ਜੀਦਾਨ ਦੇਣ ਵਾਲੀ ਇਹ ਜੀਵਨ ਰੋਂ ਅਥਵਾ ਜੋਤ ਨਿਕਲ ਜਾਂਦੀ ਹੈ ਅਤੇ ਸਰੀਰ ਦੇ ਕੁਦਰਤੀ ਤੱਤ ਵੀ ਆਪਣੇ ਪਿਤਰੀ ਤੱਤਾਂ ਵਿੱਚ ਜਾ ਸਮਾਉਂਦੇ ਹਨ ਤਾਂ ਸਾਡੀ ਮਾਨਸਿਕ ਅਤੇ ਸਰੀਰਕ ਮੌਤ ਅਖਵਾਉਂਦੀ ਹੈ। ਪਰ ਅਸਲ ਵਿੱਚ ਗੋ ਕਰਕੇ ਵਿਚਾਰੀਏ ਤਾਂ ਪਤਾ ਲੱਗੇਗਾ ਕਿ ਕੋਈ ਵੀ ਸ਼ੈ ਤਬਾਹ ਨਹੀਂ ਹੋਈ ਅਥਵਾ ਕਿਸੇ ਦੀ ਵੀ ਮੌਤ ਨਹੀਂ ਹੋਈ। ਕੀ ਹੋਇਆ? ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਇਹ ਤੋ ਰਚਨ ਰਚਿਆ ਕਰਤਾਰ, ਆਵਤ ਜਾਵਤ ਹੁਕਮ ਅਪਾਰ, ਨੈ ਕੋ ਮੂਆ ਨਾ ਮਰਣੈ ਜੋਗ, ਨੈ ਬਿਨਸੈ ਅਬਨਾਸੀ ਹੋਗ, ਜੋ ਇਹ ਜਾਣੋ ਸੋ ਇਹ ਨਾਹੇ, ਜਾਣਨ ਹਾਰੇ ਕੋ ਬਲ ਜਾਉ, ਕਉ ਨਾਨਕ ਗੁਰ ਪਰਮ ਚੁਕਾਇਆ, ਨਾ ਕੋਈ ਮਰੈ ਨਾ ਆਵੇ ਜਾਇਆ। ਆਤਮਕ ਤੱਤ ਆਪਣੇ ਕੇਂਦਰੀ ਜੋਤ ਅਥਵਾ ਪਰਮਾਤਮਾ ਵਿੱਚ ਸਮਾ ਗਿਆ ਅਤੇ ਕੁਦਰਤੀ ਤੱਤ ਆਪੋ ਆਪਣੇ ਪਿਤਰੀ ਤੱਤਾਂ ਵਿੱਚ ਸਮਾ ਗਏ। ਇਸ ਲਈ ਮੌਤ ਨੂੰ ਹਵਾ ਸਮਝ ਕੇ ਡਰਨਾ ਅਤੇ ਜੀਵ ਦੇ ਮੁੜ ਆਪਣੇ ਨਿੱਜ ਤੱਤਾਂ ਵਿੱਚ ਜਾ ਸਮਾਉਣ ਨੂੰ ਤਬਾਹੀ ਜਾਂ ਖਾਤਮਾ ਸਮਝਣਾ ਹੀ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਨੈ ਕਿਛ ਜਨਮੈ ਨੈ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਆਮਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਅਤੇ ਇਸ ਭਰਮ ਭੁਲੇਖੇ ਦੇ ਕਾਰਨ ਕਿਸੇ ਦੀ ਮੌਤ ਉੱਤੇ ਰੋਣਾ, ਪਿੱਟਣਾ, ਸੋਗ ਕਰਨਾ, ਵਿਆਕਲ ਹੋਣਾ ਜਾਂ ਸਦਮੇ ਵਿੱਚ ਦੁਖੀ ਹੋਣਾ ਇਲਾਹੀ ਹੁਕਮ ਦੀ ਖੇਡ ਤੋਂ ਬੇਮੁੱਖ ਹੋਣਾ ਹੈ ਅਤੇ ਇਹੋ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਅਗਲੀ ਕਿਛ ਖਬਰ ਨਾ ਪਾਈ, ਰੋਵਨ ਹਾਰ ਬੇ ਉਠ ਸਦਾਈ, ਭਰਮ ਮੋਕੇ ਬਾਂਧੇ ਬੰਦ, ਸੁਪਨ ਪਿਆ ਪਖਲਾਏ ਅੰਨ। ਰੱਬੀ ਹੁਕਮ ਅਨੁਸਾਰ ਇਲਾਹੀ ਕੁਦਰਤ ਵਿੱਚ ਹਰ ਸ਼ੈ ਜੋ ਬਣੀ ਹੈ ਸੋ ਟਹਿਣੀ ਹੈ, ਜੋ ਉਪਜੀ ਹੈ ਸੋ ਬਿਨਸਨੀ ਹੈ, ਜੋ ਕੜੀ ਹੈ ਸੋ ਭਜਣੀ ਹੈ, ਜੋ ਆਈ ਹੈ ਸੋ ਜਾਣੀ ਹੈ, ਜੋ ਜੀਵਦੀ ਹੈ ਸੋ ਮਰਨੀ ਹੈ। ਸੋ ਇਸ ਲਈ ਜਿਹੜੀ ਗੱਲ ਕਰਤਾਰ ਦੇ ਹੁਕਮ ਅਨੁਸਾਰ ਅਵਸ਼ ਹੋਣੀ ਹੈ ਟਲ ਨਹੀਂ ਸਕਦੀ। ਉਸ ਤੋਂ ਭੈ ਭੀਤ ਹੋਣਾ ਅਤੇ ਉਸ ਨੂੰ ਟਾਲਣ ਦੀ ਕੋਸ਼ਿਸ਼ ਕਰਨੀ ਜਾਂ ਉਸ ਦੀ ਬਾਬਤ ਫਿਕਰ ਤੇ ਕਲਪਨਾ ਦੁਆਰਾ ਦੁਖੀ ਹੋਣਾ ਇਹ ਸਾਡੀ ਮਾਨਸਿਕ ਅਗਿਆਨਤਾ ਦਾ ਵੱਡਾ ਪਰਮ ਭੁਲਾਵਾ ਹੈ। ਜੋ ਆਇਆ ਸੋ ਚਲ ਸੀ, ਸਭ ਕੋਈ ਆਈ ਵਾਰੀ, ਚਿੰਤਾ ਤਾਂ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਉਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਕੁਦਰਤ ਦੀ ਕੋਈ ਸ਼ੈ ਵੀ ਖਤਮ ਨਹੀਂ ਹੁੰਦੀ ਜਾਂ ਮਰਦੀ ਨਹੀਂ, ਕਿਉਂਕਿ ਤੱਤ ਤਾਂ ਉਸੇ ਤਰ੍ਹਾਂ ਰਵਰੇ ਭਰਪੂਰ ਹਨ। ਬਾਹਰਲੀਆਂ ਸ਼ਕਲਾਂ ਦੇ ਬਦਲਣ ਨੂੰ ਅਸੀਂ ਮਰਨਾ ਜਾਂ ਮੌਤ ਸਮਝੀ ਬੈਠੇ ਹਾਂ, ਇਹ ਵੀ ਸਾਡਾ ਵੱਡਾ ਮਾਨਸਿਕ ਭਰਮ ਭੁਲੇਖਾ ਹੈ। ਜਦ ਅਸੀਂ ਇੱਕ ਘਰ ਨੂੰ ਛੱਡ ਕੇ ਦੂਜੇ ਘਰ ਵਿੱਚ ਜਾ ਵਸਦੇ ਹਾਂ ਤਾਂ ਇਸ ਬਦਲੀ ਤੋਂ ਭੈ ਭੀਤ ਨਹੀਂ ਆਉਂਦੇ, ਨਾ ਹੀ ਇਸ ਬਦਲੀ ਦੀ ਬਾਬਤ ਇਤਨਾ ਸੋਗ ਸੰਤਾਪ ਵਾ ਵੇਲਾ ਤੇ ਰੋਣਾ ਪਿੱਟਣਾ ਕਰਦੇ ਹਾਂ, ਬਲਕਿ ਚਾਈ ਚਾਈ ਖੁਸ਼ੀ ਖੁਸ਼ੀ ਨਵੇਂ ਘਰ ਨੂੰ ਸਜਾਉਂਦੇ ਹਾਂ ਤੇ ਖੁਸ਼ੀਆਂ ਮਾਣਦੇ ਹਾਂ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਜਦ ਜੀਵ ਕਿਸੇ ਨਵੀਂ ਦੇਹੀ ਵਿੱਚ ਵਸਣ ਲਈ ਪੁਰਾਣੀ ਦੇਹੀ ਨੂੰ ਤਿਆਗਦਾ ਹੈ ਤਾਂ ਅਸੀਂ ਇਸ ਨੂੰ ਮੌਤ ਕਹਿ ਕੇ ਇਸ ਤੋਂ ਭੈ ਭੀਤ ਆਉਂਦੇ ਹਾਂ, ਮਾਤਮ ਕਰਦੇ ਹਾਂ, ਰੋਣਾ ਪਿੱਟਣਾ ਕਰਦੇ ਹਾਂ, ਮਜ਼ਹਬੀ ਕਰਮ ਕਿਰਿਆ ਕਰਦੇ ਹਾਂ, ਭਾਈਚਾਰਕ ਰਸਮ ਰਿਵਾਜ ਕਰਦੇ ਹਾਂ, ਬੇਅੰਤ ਖਰਚਾ ਕਰਦੇ ਹਾਂ, ਜੀਵਨ ਨੂੰ ਦੁੱਬਰ ਬਣਾਉਂਦੇ ਹਾਂ, ਘਰ ਨੂੰ ਨਰਕਮਈ ਬਣਾ ਦਿੰਦੇ ਹਾਂ, ਸੂਤਕ ਆਦਿ ਭਰਮ ਵੀ ਕਰਦੇ ਹਾਂ। ਇਸ ਤਰ੍ਹਾਂ ਪਰਿਵਾਰਾਂ ਵਿੱਚ ਕਈ ਕਈ ਹਫ਼ਤੇ ਅਥਵਾ ਕਈ ਮਹੀਨੇ ਤੱਕ ਮਾਤਮ ਪੁਰਸ਼ੀ ਦਾ ਸੋਗ ਵਾਲਾ ਵਾਯੂਮੰਡਲ ਬਣਿਆ ਰਹਿੰਦਾ ਹੈ। ਫਿਰ ਕਿਤੇ ਕੁਝ ਦੇਰ ਲਈ ਸਾਧਾਰਨ ਹਾਲਤ ਆਉਂਦੀ ਹੈ ਤਾਂ ਅਚਨਚੇਤ ਕੋਈ ਹੋਰ ਮੌਤ ਹੋ ਜਾਂਦੀ ਹੈ ਅਤੇ ਫਿਰ ਉਹੀ ਦੁਖਦਾਈ ਸੋਗਮਈ ਚੱਕਰ ਚੱਲ ਪੈਂਦਾ ਹੈ। ਜਦ ਸਾਡੇ ਕੱਪੜੇ ਫਟ ਜਾਂਦੇ ਹਨ ਤਾਂ ਅਸੀਂ ਉਹਨਾਂ ਨੂੰ ਲਾਹ ਕੇ ਸੁੱਟ ਦਿੰਦੇ ਹਾਂ ਅਤੇ ਨਵੇਂ ਕੱਪੜੇ ਪਾ ਲੈਂਦੇ ਹਾਂ। ਜੇਕਰ ਕੱਪੜਿਆਂ ਦੇ ਬਦਲਣ ਨੂੰ ਅਸੀਂ ਸਾਧਾਰਨ ਕਿਰਿਆ ਸਮਝਦੇ ਹਾਂ ਤੇ ਉਸਦਾ ਕੋਈ ਸੋਗ ਜਾਂ ਮਾਤਮ ਨਹੀਂ ਕਰਦੇ ਤਾਂ ਜੀਵ ਦੀ ਪੁਰਾਣੀ ਦੇਹੀ ਛੱਡਣ ਉੱਤੇ ਇਤਨਾ ਸੋਗ ਸੰਤਾਪ ਕਰਨਾ ਇਹ ਸਾਡੀ ਮਾਨਸਿਕ ਭੁੱਲ ਹੈ ਅਤੇ ਸਾਡਾ ਗੰਭੀਰ ਪਰਮ ਭੁਲੇਖਾ ਹੈ। ਇਸ ਪਰਮ ਭੁਲੇਖੇ ਦਾ ਸਾਡੇ ਜੀਵਨ ਉੱਤੇ ਅਤਿਅੰਤ ਗੰਭੀਰ, ਡੂੰਘਾ ਅਤੇ ਦੁਖਦਾਈ ਅਸਰ ਆਉਂਦਾ ਹੈ। ਉਦਾਹਰਣ ਦੇ ਤੌਰ 'ਤੇ ਜੇ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਵੇ ਤਾਂ ਉਸਨੂੰ ਸਾਰੀ ਉਮਰ ਵਿਧਵਾ ਦਾ ਕਲੰਕ ਲੱਗ ਜਾਂਦਾ ਹੈ ਅਤੇ ਕਈ ਧਰਮਾਂ ਵਿੱਚ ਉਹਨਾਂ ਦੇ ਸਿਰ ਮੁੰਨ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੀਆਂ ਕੁਦਰਤੀ ਮਾਨਸਿਕ ਰੀਝਾਂ ਅਤੇ ਵਲਵਲਿਆਂ ਨੂੰ ਨਿਰਦਈ ਪੁਣੇ ਨਾਲ ਕੁਚਲਿਆ ਜਾਂਦਾ ਹੈ ਅਤੇ ਉਹਨਾਂ ਦਾ ਜੀਵਨ ਨਰਕਮਈ ਬਣਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪੁਰਾਣੇ ਸਰੀਰ ਨੂੰ ਛੱਡ ਕੇ ਨਵੇਂ ਸਰੀਰ ਵਿੱਚ ਪ੍ਰਵੇਸ਼ ਹੋਣ ਦੀ ਕੁਦਰਤੀ ਤਬਦੀਲੀ ਨੂੰ ਮੌਤ ਦਾ ਹਵਾ ਕੱਢ ਕੇ ਜੀਵ ਉੱਤੇ ਅਨੇਕਾਂ ਅਕਹਿ ਅਤੇ ਅਸਹਿ ਜ਼ੁਲਮ ਟਾਏ ਜਾਂਦੇ ਹਨ। ਇਹ ਮੌਤ ਦਾ ਆਪੂ ਘੜਿਆ ਹੋਇਆ ਹਊਆ। ਧਰਮ ਦੀ ਮਰਿਆਦਾ, ਭਾਈਚਾਰਕ ਰਸਮ ਰਿਵਾਜ, ਕੌਮੀ ਰਿਵਾਜ, ਪ੍ਰੀਤੀ ਪਿਤਰੀ ਪਰੰਪਰਾ ਦੀ ਆੜ ਹੇਠਾਂ 20 ਸਦੀ ਵਿੱਚ ਵੀ ਪਰਵਿਰਤ ਅਤੇ ਪ੍ਰਚਲਿਤ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡੀ ਨਵੀਨ ਵਿੱਦਿਆ, ਨਵੀਨ ਵਿਗਿਆਨ, ਨਵੀਨ ਸੱਭਿਅਤਾ, ਅਨੇਕਾਂ ਧਰਮਾਂ, ਅਨੇਕਾਂ ਧਾਰਮਿਕ ਗ੍ਰੰਥਾਂ, ਬਿਆਨ, ਧਰਮ ਪ੍ਰਚਾਰ, ਧਾਰਮਿਕ ਕਰਮ ਕਿਰਿਆ, ਅਨੇਕਾਂ ਸਮਾਜ ਸੁਧਾਰ ਸੰਸਥਾਵਾਂ ਦੇ ਬਾਵਜੂਦ ਵੀ ਅਸੀਂ ਪੁਰਾਣੇ ਫੋਕੇ, ਕੂੜੇ, ਵਹਿਸ਼ੀ, ਹਾਨੀਕਾਰਕ, ਨਿਰਦਈ, ਦੁਖਦਾਈ ਖਿਆਲਾਂ, ਨਿਸ਼ਚਿਆਂ, ਵਹਿਮਾਂ, ਰਸਮਾਂ, ਰਿਵਾਜ਼ਾਂ ਵਿੱਚ ਜਕੜੇ ਹੋਏ ਹਾਂ ਜਾਂ ਜਾਣ ਬੁੱਝ ਕੇ ਇਹਨਾਂ ਨੂੰ ਛੱਡਣ ਲਈ ਤਿਆਰ ਹੀ ਨਹੀਂ ਹਾਂ। ਇਹ ਕੁਦਰਤੀ ਤੱਤ ਸਵੈ ਪ੍ਰਕਾਸ਼ ਨਹੀਂ ਹਨ। ਅਕਾਲ ਪੁਰਖ ਨੇ ਮਾਇਕੀ ਵੱਡ ਖੇਲ ਤਮਾਸ਼ੇ ਦੀ ਰਚਨਾ ਲਈ ਇਹ ਤੱਤ ਬਣਾਏ ਹਨ, ਜੋ ਇਲਾਹੀ ਹੁਕਮ ਅਨੁਸਾਰ ਮਾਇਕੀ ਡਰਾਮੇ ਨੂੰ ਚਲਾਉਣ ਲਈ ਅਨੇਕਾਂ ਰੰਗਾਂ, ਰੂਪਾਂ, ਰੇਖਾਂ, ਭੇਖਾਂ ਵਿੱਚ ਵਰਤੇ ਜਾਂਦੇ ਹਨ ਅਤੇ ਨੀਅਤ ਕੀਤੇ ਡਰਾਮੇ ਦੀ ਖੇਲ ਸੰਪੂਰਨ ਹੋਣ ਤੇ ਮੁੜ ਆਪਣੇ ਅਸਲੀ ਤੱਤਾਂ ਵਿੱਚ ਜਾ ਸਮਾਉਂਦੇ ਹਨ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕੰਕਾਰ, ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲੈ ਸਮਾਏ, ਆਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ, ਸਾਚਾ ਸਚ ਸੋਈ ਅਵਰ ਨਾ ਕੋਈ, ਜਿਨ ਸਿਰਜੀ ਤਿਨ ਹੀ ਫੁਨਗੋਈ, ਜਬ ਉਤਕਰਖ ਕਰਾ ਕਰ ਤਾਰਾ, ਪਰਜਾ ਤਰਤ ਤਬ ਦੇਹ ਅਪਾਰਾ, ਜਬ ਆਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਸੋ ਇਹ ਕੁਦਰਤੀ ਤੱਤ ਤ੍ਰੈਗੁਣੀ ਮਾਇਕੀ ਮੰਡਲ ਦੀ ਪ੍ਰਕਿਰਤੀ ਦੇ ਅੰਗ ਹਨ ਤੇ ਇਹਨਾਂ ਦੀ ਪ੍ਰਵਿਰਤੀ ਵੀ ਮਾਇਕੀ ਮੰਡਲ ਤਾਂ ਸੀਮਤ ਹੈ, ਅਧਿਆਤਮਕ ਮੰਡਲ ਵਿੱਚ ਇਹਨਾਂ ਦੀ ਪਹੁੰਚ ਨਹੀਂ ਹੈ। ਇਹ ਮੌਤ ਦਾ ਡਰਾਮਾ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੀ ਬੁੱਧੀ ਦੀ ਅਗਿਆਨਤਾ ਦਾ ਪਰਛਾਵਾਂ ਹੈ। ਕਹਿਤ ਨਾਨਕ, ਮਾਰ ਜੀਵਾਲੈ ਸੋਏ, ਐਸਾ ਬੂਝੋ ਪਰਮ ਨਾ ਭੂਲੋ ਕੋਏ, ਪਰ ਰੂਹ ਦੇ ਉਦਾਲੇ ਹਉ ਤਾਰੀ ਗਿਲਾਫ, ਅਥਵਾ ਜੀਵ ਦੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਪਿਛਲੇ ਕਰਮਾਂ ਦਾ ਲੇਖਾ ਨਿਬੇੜਨ ਲਈ ਜੀਵ ਨੂੰ ਨਵਾਂ ਸਰੀਰ ਧਾਰਨਾ ਪੈਂਦਾ ਹੈ। ਇਹ ਜੀਵ ਦਾ ਆਵਾਗਮਨ ਅਥਵਾ ਜੰਮਣ ਮਰਨ ਉਦੋਂ ਤਾਈਂ ਚੱਲਦਾ ਰਹਿੰਦਾ ਹੈ ਜਦ ਤਾਈਂ ਗੁਰਪ੍ਰਸਾਦ ਦੁਆਰਾ ਅੰਤਰਾਤਮੇ ਨਾਮ ਦਾ ਪ੍ਰਕਾਸ਼ ਨਹੀਂ ਆਉਂਦਾ ਅਤੇ ਹਉਮੈ ਦਾ ਅਭਾਵ ਨਹੀਂ ਆਉਂਦਾ। ਹਾਂਜੀ, ਸਾਡੇ ਅੰਦਰ ਜੋ ਆਤਮਕ ਜੋਤ ਹੈ ਉਸ ਦੇ ਉਦਾਲੇ ਹਉਂ ਦਾ ਗਿਲਾਫ ਹੈ। ਸੋ ਸਾਡੇ ਜੀਵ ਨੂੰ ਜਦ ਤੱਕ ਹਉਂ ਦਾ ਗਿਲਾਫ ਉਤਰਦਾ ਨਹੀਂ, ਹਉਮੈ ਦਾ ਅਭਾਵ ਨਹੀਂ ਆਉਂਦਾ, ਨਾਮ ਦਾ ਪ੍ਰਕਾਸ਼ ਨਹੀਂ ਆਉਂਦਾ, ਤਦ ਤਾਈਂ ਇਹ ਜੰਮਣ ਮਰਨ ਦਾ ਚੱਕਰ ਚੱਲਦਾ ਰਹੇਗਾ। ਇੱਕ ਸਰੀਰ ਤੋਂ ਦੂਸਰਾ, ਦੂਸਰੇ ਤੋਂ ਤੀਸਰਾ, ਇਸ ਤਰ੍ਹਾਂ ਅਸੀਂ ਦੁੱਖ ਭੋਗਦੇ ਰਹਾਂਗੇ। ਸੋ ਜਦੋਂ ਨਾਮ ਦਾ ਪ੍ਰਕਾਸ਼ ਹੋ ਗਿਆ ਫਿਰ ਇਹ ਜੰਮਣ ਮਰਨ ਦਾ ਚੱਕਰ ਖਤਮ। ਇਸ ਲਈ ਸਰੀਰ ਦੇ ਨਾਸ ਹੋਣ ਨੂੰ, ਸਰੀਰ ਦੀ ਮੌਤ ਅਤੇ ਜੀਵਨ ਦਾ ਅੰਤ ਸਮਝਣਾ ਇਹ ਸਾਡਾ ਮਾਨਸਿਕ ਭਰਮ ਭੁਲੇਖਾ ਹੈ। ਦੂਸਰਾ ਭਰਮ ਅਧਿਆਤਮਕ ਜੀਵਨ ਦਾ। ਦੂਜੇ ਪਾਸੇ ਅਧਿਆਤਮਕ ਮੰਡਲ ਦੇ ਜੀਵਨ ਬਾਬਤ ਸਾਡਾ ਭੁਲੇਖਾ ਹੋਰ ਵੀ ਸੂਖਮ ਅਤੇ ਗੰਭੀਰ ਹੈ। ਬਲਬ ਦੀ ਹਸਤੀ ਉਸ ਵਿੱਚ ਬਿਜਲੀ ਦੇ ਕਰੰਟ ਉੱਤੇ ਨਿਰਭਰ ਹੈ, ਜਾਂ ਇਉਂ ਕਹੋ ਕਿ ਬਿਜਲੀ ਦਾ ਕਰੰਟ ਹੀ ਬਲਬ ਦਾ ਜੀਵਨ ਹੈ। ਜੇ ਇਹ ਜੀਵਨ ਰੋਂ ਨਿਕਲ ਜਾਵੇ ਤਾਂ ਬਲਬ ਮੁਰਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਰਿਆਂ ਜੀਵਾਂ ਵਿੱਚ ਇਲਾਹੀ ਜੋਤ ਦਾ ਕਰੰਟ ਰਵ ਰਿਹਾ ਭਰਪੂਰ ਹੈ। ਜਦ ਜੀਵ ਵਿੱਚੋਂ ਇਹ ਸ਼ਬਦ ਦੀ ਜੀਵਨ ਰੋਂ ਅਥਵਾ ਜੋਤ ਨਿਕਲ ਜਾਵੇ ਤਾਂ ਇਹ ਪੰਜ ਤੱਤ ਦਾ ਪੁਤਲਾ ਸਰੀਰ ਮੁਰਦਾ ਹੋ ਜਾਂਦਾ ਹੈ। ਇਸ ਲਈ ਇਹ ਇਲਾਹੀ ਜੀਵਨ ਰੋਂ ਅਥਵਾ ਸ਼ਬਦ ਜਾਂ ਨਾਮ ਹੀ ਜੀਵਨ ਹੈ। ਇਸੇ ਸ਼ਬਦ ਦੀ ਜੀਵਨ ਰੋਂ ਦੁਆਰਾ ਸਾਰੀ ਕਾਇਨਾਤ ਕਾਇਮ ਦਾਇਮ ਹੈ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆ ਸਭ ਪਵਨ, ਸਰਬ ਜੋਤ ਮੈਂ ਜਾਂ ਕੀ ਜੋਤ, ਧਾਰ ਰਹੇ ਹੋ ਸਵਾਮੀ ਓਤ ਪੋਤ। ਪਰ ਅਸੀਂ ਹੋਮੇ ਦੀ ਅਗਿਆਨਤਾ ਵਿੱਚ ਆਪਣੀ ਜੀਵਨ ਰੂਪ ਇਲਾਹੀ ਜੋਤ ਅਥਵਾ ਸ਼ਬਦ ਜਾਂ ਨਾਮ ਨੂੰ ਭੁੱਲ ਗਏ ਹਾਂ, ਆਪਣੇ ਆਪ ਨੂੰ ਸਵੈ ਪ੍ਰਕਾਸ਼ ਅਤੇ ਸਵੈ ਸ਼ਕਤੀਮਾਨ ਸਮਝੀ ਬੈਠੇ ਹਾਂ, ਭਲੇ ਭਲੇਰੇ ਅਫਲਾਤੂਨ ਬਣ ਕੇ ਆਫਰੇ ਫਿਰਦੇ ਹਾਂ ਅਤੇ ਬੜਕਾਂ ਮਾਰਦੇ ਫਿਰਦੇ ਹਾਂ, ਇਹੋ ਸਾਡੀ ਹੋਮੇ ਦੀ ਟਿਠਤਾਈ ਹੈ ਅਤੇ ਮੁੱਢਲਾ ਪਰਮ ਭੁਲੇਖਾ ਹੈ। ਹਾਂਜੀ, ਆਪਣੇ ਆਪ ਨੂੰ ਸਵੈ ਪ੍ਰਕਾਸ਼ ਜਾਂ ਕਰਤਾ ਧਰਤਾ ਸਮਝਣਾ ਇਹ ਅਧਿਆਤਮਕ ਜੀਵਨ ਦਾ ਸਭ ਤੋਂ ਵੱਡਾ ਭੁਲੇਖਾ ਹੈ। ਕਿਸੇ ਕੋਲ ਬੁੱਧੀ ਦੀ ਜੇ ਸੋਚ ਸ਼ਕਤੀ ਹੈ ਜ਼ਿਆਦਾ ਦੂਸਰਿਆਂ ਨਾਲੋਂ, ਤੇ ਉਸ ਦੇ ਆਧਾਰ ਤੇ ਪਲਾ ਪਲੇਰਾ ਬਣਦਾ ਫਿਰੇ ਜਾਂ ਆਪਣੇ ਆਪ ਨੂੰ ਕਰਤਾ ਧਰਤਾ ਸਮਝੇ, ਕਿਸੇ ਕੋਲ ਸਰੀਰਕ ਬਲ ਆਉਂਦਾ ਹੈ, ਕਿਸੇ ਕੋਲ ਸੁੰਦਰਤਾ ਆਉਂਦੀ ਹੈ, ਪਰ ਅਸੀਂ ਪਿੱਛੇ ਪੜ੍ਹਿਆ ਕਿ ਇਹ ਸਭ ਜੀਵਨ ਰੋਂ ਕਰਕੇ ਹੈ। ਜੇ ਪਰਮਾਤਮਾ ਪਾਤਸ਼ਾਹ ਇੱਕ ਮਿੰਟ ਵਾਸਤੇ ਆਪਣੀ ਜੀਵਨ ਰੋਂ ਕੱਢ ਲਏ, ਉਹੀ ਖੂਬਸੂਰਤ ਸਰੀਰ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ, ਉਹੀ ਦਿਮਾਗ ਹੈ, ਉਹੀ ਹੱਥ ਪੈਰ, ਉਹੀ ਸਰੀਰਕ ਬਲ ਹੈ, ਪਰ ਕੋਈ ਕੰਮ ਨਹੀਂ ਕਰ ਸਕਦਾ, ਮੁਰਦਾ ਪਿਆ ਹੈ। ਸੋ ਹੈ ਤਾਂ ਸਾਰਿਆਂ ਦੇ ਵਿੱਚ ਜੀਵਨ ਰੋਂ ਕੰਮ ਕਰਦੀ, ਪਰ ਉਸ ਜੀਵਨ ਰੋਂ ਨੂੰ ਭੁਲਾ ਕੇ ਆਪਣੇ ਆਪ ਨੂੰ ਹੀ ਸਮਝਣਾ, ਸਵੈ ਸ਼ਕਤੀਮਾਨ, ਕਰਤਾ ਧਰਤਾ ਅਤੇ ਆਪਣੇ ਆਪ 'ਤੇ ਗੁਮਾਨ ਕਰਨਾ, ਇਹ ਸਾਡਾ ਅਧਿਆਤਮਕ ਜੀਵਨ ਦਾ ਸਭ ਤੋਂ ਵੱਡਾ ਪਰਮ ਭੁਲੇਖਾ ਹੈ। ਇਸੇ ਪਰਮ ਭੁਲੇਖੀ ਦੀ ਅਗਿਆਨਤਾ ਵਿੱਚ ਹੀ ਅਸੀਂ ਸੋਚਦੇ ਹਾਂ, ਚਿਤਵਦੇ ਹਾਂ, ਵਿਉਂਤਾ ਕਰਦੇ ਹਾਂ, ਕਰਮ ਕਰਦੇ ਹਾਂ, ਮੋਹ ਮਾਇਆ ਵਿੱਚ ਫਸਦੇ ਹਾਂ, ਵਾਦ ਵਿਵਾਦ ਰਚਾਉਂਦੇ ਹਾਂ, ਪੰਜਾਂ ਦੀ ਗੁਲਾਮੀ ਕਰਦੇ ਹਾਂ, ਮਨੁੱਖਾਂ ਜਨਮ ਗਵਾਉਂਦੇ ਹਾਂ ਅਤੇ ਜਮਾਂ ਦੇ ਵੱਸ ਪੈਂਦੇ ਹਾਂ ਅਤੇ ਹਉਮੈ ਆਪਣੇ ਹਉਮੈ ਵੇੜੇ ਕਰਮਾਂ ਦਾ ਨਤੀਜਾ ਭੁਗਤਦੇ ਹਾਂ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ ਦੂਜੇ ਪਾਏ ਪਿਆ। ਹਉ ਹਉ ਕਰਤੇ ਕਰਮ ਰਤ ਤਾਂ ਕੋ ਪਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤਉ ਏਹੂ ਕਰਮ ਵਿਕਾਰ। ਹਉ ਮੈਂ ਕਰਮ ਕਮਾਉਂਦੇ ਜਮ ਡੰਡ ਲੱਗੇ ਤਿਨ ਆਏ, ਹਉ ਮੈਂ ਕਰਮ ਕਮਾਉਂਦੇ ਮਨਮੁਖ ਮਿਲੇ ਸਜਾਏ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਜੀਵਨ ਦੀ ਰਵਾਨਗੀ ਅਤੇ ਜੀਵਨ ਜੋ ਹੈ ਉਹ ਰਵਾਨਗੀ ਅਤੇ ਹਰਕਤ ਹੈ, ਇਹ ਰਵਾਨਗੀ ਸ਼ਬਦ ਅਥਵਾ ਨਾਮ ਪ੍ਰਕਾਸ਼ ਦੀ ਅਟੁੱਟ ਅਮਿਤ ਸਦੀਵੀ ਅਪੁੱਲ ਅਪਾਰ ਗੁੱਜੀ ਚਾਲ ਜਾਂ ਲਗਾਤਾਰ ਹਰਕਤ ਹੈ ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਹੀ ਭਰਪੂਰ ਹੈ। ਸ਼ਬਦ ਦੀ ਜੀਵਨ ਰੋਂ ਦੀ ਰਵਾਨਗੀ ਨੂੰ ਹੀ ਜੀਵਨ ਕਿਹਾ ਜਾਂਦਾ ਹੈ। ਇਹ ਦੈਵੀ ਜੀਵਨ ਆਦਿ ਤੋਂ ਹੀ ਰਵ ਰਿਹਾ ਭਰਪੂਰ ਹੈ ਅਤੇ ਰਹੇਗਾ। ਸ਼ਬਦ ਦੀ ਜੀਵਨ ਰੋਂ ਕਦੀ ਖਤਮ ਥੋੜ੍ਹੀ ਆਉਂਦੀ ਹੈ, ਚਲਦੀ ਆ ਰਹੀ ਹੈ ਜੁਗਾਂ ਜੁਗਾਂਤਰਾਂ ਤੋਂ, ਅਤੇ ਇਸੇ ਤਰ੍ਹਾਂ ਚਲਦੀ ਰਹੇਗੀ। ਇਸ ਵਿੱਚ ਕਦੇ ਟੋਟ ਅਥਵਾ ਵਾਦ ਘਾਟ ਨਹੀਂ ਹੋ ਸਕਦੀ, ਕਿਉਂਕਿ ਸ਼ਬਦ ਰੂਪੀ ਜੀਵਨ ਰੋਂ ਅਕਾਲ ਪੁਰਖ ਦਾ ਆਪਣਾ ਪ੍ਰਕਾਸ਼ ਹੈ। ਪਰ ਸਾਡਾ ਬਾਰਮੁਖੀ ਮਨ ਮਾਇਕੀ ਪਰਮ ਭੁਲੇਖਿਆਂ ਵਿੱਚ ਗਲਤਾਨ ਰਹਿੰਦਾ ਹੈ ਅਤੇ ਆਪਣੇ ਅੰਦਰਲੇ ਆਤਮਕ ਜੀਵਨ ਰੋਂ ਅਥਵਾ ਸ਼ਬਦ ਜਾਂ ਨਾਮ ਤੋਂ ਬੇਖਬਰ ਅਤੇ ਅਣਜਾਣ ਹੈ। ਇਸ ਤਰ੍ਹਾਂ ਜੀਵ ਆਪਣੀ ਇਲਾਹੀ ਜੀਵਨ ਰੋਂ ਦੇ ਪੂਰਨ ਦੈਵੀ ਗੁਣਾਂ ਤੋਂ ਵਾਂਝਾ ਰਹਿੰਦਾ ਹੈ। ਐਸੇ ਅਟੁੱਟ ਅਮਿਤ ਲਗਾਤਾਰ ਸਦੀਵੀ ਦੈਵੀ ਜੀਵਨ ਨੂੰ ਸਰੀਰਾਂ ਦੀ ਮੌਤ ਨਾਲ ਜੋੜਨਾ ਅਤੇ ਸੀਮਤ ਰੱਖਣਾ ਸਾਡਾ ਮਾਨਸਿਕ ਅਗਿਆਨਤਾ ਦਾ ਦੀਰਘ ਪਰਮ ਭੁਲੇਖਾ ਹੈ। ਮਰਨ ਹੈ ਤੇ ਜਗਤ ਡਰੈ, ਜੀਵਿਆ ਲੋੜਿਆ ਸਭ ਕੋਏ, ਗੁਰਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ, ਨਾਨਕ ਐਸੀ ਮਰਨੀ ਜੋ ਮਰੈ ਤਾਂ ਸੱਚ ਜੀਵਨ ਹੋਏ। ਗੁਰਮੁਖ ਹੋਵੇ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋਝੀ ਪਾਏ, ਮਰਨ ਜੀਵਨ ਜੋ ਸਮ ਕਰ ਜਾਣੈ ਸੋ ਮੇਰੇ ਪ੍ਰਪਾਏ ਦਾ। 84 ਲੱਖ ਜੂਨਾਂ ਵੀ ਇਸੇ ਪਰਮ ਭੁਲੇਖੇ ਵਿੱਚ ਵਿਚਰਦੀਆਂ ਹਨ, ਪਰ ਇਸ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ, ਕਿਉਂਕਿ ਉਹਨਾਂ ਨੂੰ ਰੱਬ ਨੇ ਐਸੀ ਬੁੱਧੀ ਹੀ ਨਹੀਂ ਬਖਸ਼ੀ ਜਿਸ ਨਾਲ ਉਹ ਆਪਣੇ ਭੁਲੇਖਿਆਂ ਦਾ ਨਿਰਣਾ ਕਰ ਸਕਣ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਤੀਖਣ ਬੁੱਧੀ ਦਿੱਤੀ ਹੈ, ਜਿਸ ਨਾਲ ਉਹ ਮਹਾਂਪੁਰਖਾਂ ਦੀ ਸੰਗਤ ਅਤੇ ਅਨੁਭਵੀ ਗਿਆਨ ਦੁਆਰਾ ਆਪਣੇ ਪਰਮ ਭੁਲੇਖਿਆਂ ਦਾ ਨਿਰਣਾ ਕਰ ਸਕਦਾ ਹੈ। ਪਰ ਸਾਡੀ ਤੀਖਣ ਬੁੱਧੀ, ਗਿਆਨ ਵਿਗਿਆਨ ਅਤੇ ਕਰਮ ਧਰਮ ਦੇ ਬਾਵਜੂਦ ਅਸੀਂ ਆਪਣੇ ਦੀਰਘ ਪਰਮ ਭੁਲੇਖਿਆਂ ਦਾ ਨਿਰਣਾ ਨਹੀਂ ਕਰ ਸਕੇ ਅਤੇ ਇਸ ਮਾਨਸਿਕ ਪਰਮ ਦੇ ਅਨੇਰ ਖਾਤੇ ਵਿੱਚੋਂ ਨਿਕਲਣ ਦਾ ਖਿਆਲ ਹੀ ਨਹੀਂ ਆਇਆ, ਬਲਕਿ ਪੁਰਾਣੀ ਮਾਨਸਿਕ ਰੋੜ ਅਨੁਸਾਰ ਆਪਣੇ ਪਰਮ ਭੁਲੇਖਿਆਂ ਦਾ ਨਿੱਤਾ ਪ੍ਰਤੀ ਅਭਿਆਸ ਕਰਕੇ ਇਹਨਾਂ ਨੂੰ ਹੋਰ ਦ੍ਰਿੜ ਕਰ ਰਹੇ ਹਾਂ ਅਤੇ ਦੁਖੀ ਹੋ ਰਹੇ ਹਾਂ। ਕਰਮ ਧਰਮ ਜੁਗਤਾ ਨਿਮਖ ਨਾ ਹੇਤ ਕਰਤਾ, ਗਰਭ ਗਰਭ ਪੜੇ ਕਹੀਂ ਨਾ ਲੇਖੇ, ਜਿਸ ਪੇਟੀਐ ਸਫਲ ਮੂਰਤ ਕਰੈ ਸਦਾ ਕੀਰਤ, ਜਿਸ ਪੇਟੀਐ ਸਫਲ ਮੂਰਤ ਕਰੈ ਸਦਾ ਕੀਰਤ, ਗੁਰਪ੍ਰਸਾਦ ਕੋ ਨੇਤਰੋ ਪੇਖੇ, ਆਨ ਉਪਾਉ ਸਗਰ ਕੀਏ ਨੈ ਦੁਖ ਸਾਕੇ ਲਾਏ, ਪਦ ਸ਼ਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦੈ ਗਾਏ। ਤੀਸਰਾ ਸਾਡਾ ਪਰਮ ਹੈ, ਇਹ ਜਿਹੜੇ ਮਾਨਸਿਕ ਜਾਂ ਆਤਮਕ ਤਜਰਬੇ ਆਉਂਦੇ ਹਨ, ਅਧਿਆਤਮਕ ਤਜਰਬੇ, ਉਹਨਾਂ ਦੇ ਪ੍ਰਤੀ ਜਦ ਅਸੀਂ ਕਿਸੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਸਫ਼ਰ ਕਰਦੇ ਹਾਂ ਤਾਂ ਰਾਹ ਵਿੱਚ ਅਨੇਕਾਂ ਨਵੀਆਂ ਚੀਜ਼ਾਂ ਵੇਖਣ ਵਿੱਚ ਆਉਂਦੀਆਂ ਹਨ ਅਤੇ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਕਈ ਕਿਸਮਾਂ ਦੇ ਜੀਵਨ ਤਜਰਬੇ ਆਉਂਦੇ ਹਨ। ਐਨ ਇਸੇ ਤਰ੍ਹਾਂ ਜਦ ਜਗਿਆਸੂ ਦੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਣਡਿੱਠੀ ਆਤਮਕ ਦੁਨੀਆਂ ਵੱਲ ਸਫ਼ਰ ਕਰਦੀ ਹੈ। ਹਾਂਜੀ, ਜਦ ਜਗਿਆਸੂ ਦੀ ਸੁਰਤ ਅੰਤਰਮੁਖੀ ਹੋ ਕੇ ਅਣਡੁੱਠੀ ਆਤਮਕ ਦੁਨੀਆਂ ਵੱਲ ਸਫ਼ਰ ਕਰਦੀ ਹੈ ਤਾਂ ਸੁਰਤੀ ਵਿੱਚ ਭਾਂਤ ਭਾਂਤ ਦੇ ਦ੍ਰਿਸ਼ ਦਿਖਾਈ ਦਿੰਦੇ ਹਨ ਅਤੇ ਅਲੌਕਿਕ ਮਾਨਸਿਕ ਅਤੇ ਅਧਿਆਤਮਕ ਤਜਰਬੇ ਆਉਂਦੇ ਹਨ, ਜਿਸ ਤਰ੍ਹਾਂ ਕਿ ਅਜੀਬ ਕਿਸਮਾਂ ਦੀਆਂ ਰੋਸ਼ਨੀਆਂ ਦੀਆਂ ਝਲਕਾਂ ਪੈਣੀਆਂ, ਲਿਸ਼ਕਾਂ ਪੈਣੀਆਂ, ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਪੈਣਾ, ਇਹ ਜਿਹੜੇ ਅੰਤਰਮੁਖੀ ਸਿਮਰਨ ਕਰਦੇ ਹਨ, ਸ਼ਾਇਦ ਉਹਨਾਂ ਨੂੰ ਤਜਰਬਾ ਹੋਇਆ ਹੋਵੇਗਾ ਕਿ ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਚਲਕਾਰਾ ਪੈਣਾ, ਗੁਰਤਾਵਾਂ ਦੇ ਦਰਸ਼ਨ ਹੋਣੇ, ਅਜੀਬ ਕਿਸਮ ਦੇ ਦ੍ਰਿਸ਼ ਦੇਖਣੇ, ਅਤਿਅੰਤ ਡਰਾਉਣੇ ਦ੍ਰਿਸ਼ਟਾਂਤ ਦੇਖਣੇ, ਅਧਿਆਤਮਕ ਮੰਡਲ ਦੇ ਅਲੌਕਿਕ ਦ੍ਰਿਸ਼ ਦੇਖਣੇ, ਰਿਧੀਆਂ ਸਿੱਧੀਆਂ ਪ੍ਰਾਪਤ ਹੋਣੀਆਂ, ਵਾਕ ਸਿੱਧੀ ਪ੍ਰਾਪਤ ਹੋਣੀ, ਜੋ ਮੂੰਹੋਂ ਬੋਲਿਆ ਸੱਚ ਹੋ ਗਿਆ, ਭੂਤ ਭਵਿੱਖ ਦੀ ਸੋਝੀ ਆਉਣੀ, ਅਥਾਹ ਸ਼ਕਤੀ ਦੀ ਪ੍ਰਾਪਤੀ ਹੋਣੀ, ਅਸਚਰਜ ਅਤੇ ਅਨੋਖੇ ਅਧਿਆਤਮਕ ਤਜਰਬੇ ਹੋਣੇ, ਗੁਪਤ ਰੂਹਾਂ ਦੇ ਦਰਸ਼ਨ ਹੋਣੇ, ਰੁਣ ਚੋਣੀਆਂ ਥਰਕੰਬਣੀ ਮਹਿਸੂਸ ਕਰਨੀ, ਅਣਹੋਣੀਆਂ ਸਰੀਰਕ ਹਰਕਤਾਂ ਹੋਣੀਆਂ ਜਾਂ ਫਿਰ ਗੁਪਤ ਆਵਾਜ਼ਾਂ ਸੁਣਨੀਆਂ, ਇਸ ਤਰ੍ਹਾਂ ਦੇ ਤਜਰਬੇ ਹੁੰਦੇ ਹਨ। ਸੋ ਮਾਇਕੀ ਮੰਡਲ ਤੋਂ ਆਤਮਕ ਦੇਸ਼ ਤਾਈਂ ਸੁਰਤੀ ਦਾ ਪੈਂਡਾ ਬੜਾ ਲੰਬੇਰਾ, ਵਿਖੜਾ ਅਤੇ ਗੁੰਝਲਦਾਰ ਹੈ ਅਤੇ ਕਈ ਮਾਨਸਿਕ ਅਤੇ ਅਧਿਆਤਮਕ ਤਹਿ ਅਥਵਾ ਸਤਾ ਵਿੱਚ ਦੀ ਲੰਘਣਾ ਪੈਂਦਾ ਹੈ। ਇਸ ਲੰਮੇ ਅਤੇ ਸੌਖੇ ਸਫ਼ਰ ਵਿੱਚ ਅਨੇਕਾਂ ਤਜਰਬਿਆਂ ਦਾ ਹੋਣਾ ਸੁਭਾਵਕ ਜਾਂ ਲਾਜ਼ਮੀ ਹੈ। ਜੇਕਰ ਉੱਪਰ ਦੱਸੇ ਖਿੰਨ ਪੰਗਰ ਮਾਨਸਿਕ ਲਿਸ਼ਕਾਂ, ਚਮਤਕਾਰੇ, ਦਰਸ਼ਨ ਆਦਿ ਸੱਚੀਆਂ ਜਾਂ ਅਸਲੀ ਅਧਿਆਤਮਕ ਪ੍ਰਾਪਤੀਆਂ ਹੋਣ ਤਾਂ ਸਾਡੇ ਮਨ, ਚਿੱਤ, ਬੁੱਧੀ ਅਤੇ ਸਮੁੱਚੇ ਜੀਵਨ ਵਿੱਚ ਕੋਈ ਸਦੀਵੀ ਅਧਿਆਤਮਕ ਪਰਿਵਰਤਨ ਹੋਣਾ ਚਾਹੀਦਾ ਹੈ ਅਤੇ ਮਾਇਆ ਦੇ ਪਰਮਗੜ ਵਿੱਚੋਂ ਨਿਕਲ ਕੇ ਆਤਮਕ ਮੰਡਲ ਦੇ ਨਾਮ ਪ੍ਰਕਾਸ਼ ਵਿੱਚ ਵਾਸਾ ਹੋਣਾ ਚਾਹੀਦਾ ਹੈ। ਪਰ ਇਹਨਾਂ ਮਾਨਸਿਕ ਚਮਤਕਾਰਾਂ ਅਤੇ ਦਰਸ਼ਨਾਂ ਨਾਲ ਸਾਡੇ ਰੋਜ਼ਾਨਾ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਉਸੇ ਤਰ੍ਹਾਂ ਆਪਣੀ ਪੁਰਾਣੀ ਮਾਇਕੀ ਜੀਵਨ ਰੋਡ ਵਿੱਚ ਰੁੜੀ ਜਾਂਦੇ ਹਾਂ ਅਤੇ ਸਾਡੇ ਸਮੁੱਚੇ ਜੀਵਨ ਵਿੱਚ ਕੋਈ ਅਧਿਆਤਮਕ ਪਰਿਵਰਤਨ ਨਹੀਂ ਆਉਂਦਾ। ਉੱਪਰਲੀ ਵਿਚਾਰ ਤੋਂ ਸਪੱਸ਼ਟ ਹੈ ਕਿ ਇਹ ਅਖੌਤੀ ਖਿੰਨ ਪੰਗਰ ਮਾਨਸਿਕ ਚਮਤਕਾਰ, ਚਲਕਾਰੇ, ਦਰਸ਼ਨ ਜਾਂ ਤਜਰਬੇ ਸਾਡੇ ਮਨੋਕਲਪਤ ਅਥਵਾ ਸਵੈ ਪ੍ਰੇਰਕ ਖਿਆਲਾਂ ਅਤੇ ਨਿਸ਼ਚਿਆਂ ਅਥਵਾ ਪਿਛਲੇ ਕਰਮਾਂ ਦੇ ਪ੍ਰਭਾਵ ਦੇ ਪ੍ਰਤੀਬਿੰਬ ਹੀ ਆਉਂਦੇ ਹਨ। ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ ਅਸਲੀ ਆਤਮਕ ਕ੍ਰਿਸ਼ਮੇ ਸਮਝ ਕੇ ਅਹਿਮੀਅਤ ਦੇਣੀ ਅਤੇ ਇਹਨਾਂ ਨੂੰ ਆਤਮਕ ਪ੍ਰਾਪਤੀਆਂ ਸਮਝਣਾ ਜਾਂ ਇਹਨਾਂ ਵਿੱਚ ਸੰਤੁਸ਼ਟ ਹੋਣਾ ਜਾਂ ਇਹਨਾਂ ਦਾ ਘਮੰਡ ਕਰਨਾ ਅਤੇ ਇਹਨਾਂ ਕਾਰਨ ਭਲੇ ਭਲੇਰੇ ਬਣਨਾ, ਇਹ ਇੱਕ ਸਬਲ ਪਰਮ ਭੁਲੇਖਾ ਹੈ। ਧਿਆਨ ਦੇਣਾ ਜੀ, ਜੇ ਕੋਈ ਕਿਸੇ ਨੂੰ ਰੁਣ ਚੁਣ ਆ ਵੀ ਗਈ ਸਰੀਰ ਵਿੱਚ ਜਾਂ ਕਿਸੇ ਨੂੰ ਵਾਕ ਸਿੱਧੀ ਅੰਤਰਯਾਮਤਾ ਪ੍ਰਾਪਤ ਹੋ ਗਈ, ਕਿਸੇ ਨੂੰ ਭੂਤ ਭਵਿੱਖ ਦੀ ਸੋਝੀ ਵੀ ਆ ਗਈ ਜਾਂ ਕਿਸੇ ਨੇ ਗੁਰੂਆਂ ਮਹਾਂਪੁਰਖਾਂ ਦੇ ਦਰਸ਼ਨਾਂ ਦਾ ਝਲਕਾਰਾ ਵੀ ਦੇਖ ਲਿਆ, ਇਹ ਸਭ ਸਾਡੇ ਸਵੈ ਪ੍ਰੇਰਕ ਖਿਆਲਾਂ ਦੇ ਕਾਰਨ ਆਉਂਦੇ ਹਨ। ਜਿਹੜੀ ਕਲਪਨਾ ਅਸੀਂ ਬਣਾਈ ਹੈ ਬਾਰ ਬਾਰ ਉਸ ਦੇ ਆਧਾਰ 'ਤੇ ਆਉਂਦੇ ਹਨ ਜਾਂ ਸਾਡੇ ਪਿਛਲੇ ਕਰਮਾਂ ਦੇ ਪ੍ਰਤੀਬਿੰਬ ਆਉਂਦੇ ਹਨ। ਜੇ ਇਹ ਸੱਚੀਆਂ ਅਧਿਆਤਮਕ ਪ੍ਰਾਪਤੀਆਂ ਹੋਣ ਤਾਂ ਜਿਸ ਵੇਲੇ ਦਰਸ਼ਨ ਹੋਣ ਉਸ ਤੋਂ ਬਾਅਦ ਹੀ ਇਕਦਮ ਸਾਡਾ ਮਾਇਕੀ ਜੀਵਨ ਖਤਮ ਹੋ ਜਾਣਾ ਚਾਹੀਦਾ ਹੈ, ਨਾਮ ਦੇ ਮੰਡਲ ਵਿੱਚ ਵਾਸਾ ਹੋ ਜਾਣਾ ਚਾਹੀਦਾ ਹੈ। ਪਰ ਇਹਨਾਂ ਤਜਰਬਿਆਂ ਦੇ ਬਾਵਜੂਦ ਅਸੀਂ ਫਿਰ ਉਸੇ ਤਰ੍ਹਾਂ ਮਾਇਆ ਦੀ ਰੋਡ ਵਿੱਚ ਰੁੜੇ ਜਾਂਦੇ ਹਾਂ। ਸੋ ਇਸ ਤੋਂ ਪਤਾ ਚੱਲਦਾ ਹੈ ਕਿ ਸਾਡੇ ਪਿਛਲੇ ਕਰਮਾਂ ਦੇ ਪ੍ਰਭਾਵ ਦੇ ਪ੍ਰਤੀਬਿੰਬ ਹਨ ਜਾਂ ਸਾਡੇ ਮਨੋਕਲਪਿਤ ਖਿਆਲਾਂ ਦਾ ਪ੍ਰਭਾਵ ਹਨ। ਸੋ ਇਹਨਾਂ ਮਾਨਸਿਕ ਪ੍ਰਤੀਬਿੰਬਾਂ ਨੂੰ ਕੋਈ ਅਹਿਮੀਅਤ ਦੇਣੀ ਕਿ ਅਸੀਂ ਕਿਸੇ ਅਵਸਥਾ 'ਤੇ ਪਹੁੰਚ ਗਏ ਹਾਂ ਜਾਂ ਇਹਨਾਂ ਕਾਰਨ ਘਮੰਡ ਕਰਨਾ ਜਾਂ ਇਹਨਾਂ ਵਿੱਚ ਸੰਤੁਸ਼ਟ ਹੋਣਾ ਜਾਂ ਫਿਰ ਭਲੇ ਭਲੇਰੇ ਬਣਨਾ ਦੂਜਿਆਂ ਨਾਲੋਂ ਵੱਡੇ ਵੱਡੇ ਇਹਨਾਂ ਤਜਰਬਿਆਂ ਦੇ ਕਾਰਨ, ਇਹ ਸਾਡਾ ਇੱਕ ਵੱਡਾ ਪਰਮ ਭੁਲੇਖਾ ਹੈ। ਇਸ ਤਰ੍ਹਾਂ ਜੇ ਅਸੀਂ ਇਹਨਾਂ ਚੀਜ਼ਾਂ ਵਿੱਚ ਹੀ ਫਸੇ ਰਹਾਂਗੇ ਤਾਂ ਜਗਿਆਸੂ ਦੀ ਫਿਰ ਆਤਮਕ ਤਰੱਕੀ ਰੁਕ ਜਾਂਦੀ ਹੈ ਅਤੇ ਉਸਦੀ ਸੁਰਤ ਖੜਦੀ ਕਲਾ ਵਿੱਚ ਵਿਚਰਦੀ ਹੈ, ਫਿਰ ਹੋਰ ਉਤਾਂ ਵੱਲ ਨਹੀਂ ਜਾਂਦੀ। ਫਿਰ ਕੁਝ ਸਮਾਂ ਪਾ ਕੇ ਉਹ ਖੜਦੀ ਕਲਾ ਤੋਂ ਟਹਿੰਦੀਆਂ ਕਲਾ ਵੱਲ ਰੁੜਨ ਲੱਗ ਜਾਂਦਾ ਹੈ, ਨਾਲ ਹੀ ਉਸਦੇ ਮਾਨਸਿਕ ਅਤੇ ਧਾਰਮਿਕ ਜੀਵਨ ਵਿੱਚ ਹੀ ਗਿਰਾਵਟ ਆ ਜਾਂਦੀ ਹੈ। ਗੁਰਬਾਣੀ ਵਿੱਚ ਐਸੇ ਭੁੱਲੜ ਜਗਿਆਸੂ ਦੀ ਬਾਬਤ ਇਉਂ ਬਿਆਨ ਕੀਤਾ ਹੈ, ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ, ਮਿਲਿਆ ਹੋਏ ਨਾ ਵਿਛੜੈ ਜੋਤੀ ਜੋਤ ਮਿਲਾਵੇ, ਮਿਲਿਆ ਮਿਲਿਆ ਨਾ ਮਿਲੈ, ਮਿਲੇ ਮਿਲਿਆ ਜੇ ਹੋਏ, ਅੰਤਰ ਆਤਮੈ ਜੋ ਮਿਲੈ, ਮਿਲਿਆ ਕਹੀਐ ਸੋਏ। ਪਰ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਟੁੱਟ ਅੰਤਰਮੁਖੀ ਸਿਮਰਨ ਅਥਵਾ ਸ਼ਬਦ ਦੀ ਕਮਾਈ ਦੁਆਰਾ ਜੋ ਅੰਤਰ ਆਤਮੇ ਤਜਰਬੇ ਹੁੰਦੇ ਹਨ, ਉਹ ਅਤਿਅੰਤ ਵਿਲੱਖਣ, ਬਿਸਮਾਦੀ, ਅਸਚਰਜਮਈ ਹੁੰਦੇ ਹਨ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਹਾਂਜੀ, ਜਿਹੜੇ ਅਸਲੀ ਤਜਰਬੇ ਹਨ ਉਹ ਕੀ ਹੁੰਦੇ ਹਨ, ਸਵਾਸ ਸਵਾਸ ਸਿਮਰਨ ਕਰਨ ਤੋਂ ਬਾਅਦ ਸਾਧ ਸੰਗਤ ਵਿੱਚ ਉਸਦਾ ਵਰਣਨ ਕੀਤਾ ਗਿਆ ਹੈ। ਲੋਹਿਣ ਦੇਖ ਰਹੇ ਬਿਸਮਾਦੀ ਚਿੱਤ ਅਦਿਸ਼ਟ ਲਗਾਈ, ਹਰ ਕਾ ਮੰਦਰ ਤਿਸਮੈ ਲਾਲ, ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ, ਦੇਖਿਓ ਅਚਰਜ ਮਹਾਮੰਗਲ ਰੂਪ, ਕਿਛ ਆਨ ਨਹੀਂ ਦਿਸ਼ਟਾਵੇ, ਦਰਸ਼ਨ ਦੇਖ ਸੀਤਲ ਮਨ ਪਏ, ਜਨਮ ਜਨਮ ਕੇ ਕਿਲ ਵਿਖ ਗਏ। ਮਾਇਰੀ ਪੇਖ ਰਹੀ ਬਿਸਮਾਦ, ਅਨਹਤੁਨੀ ਮੇਰਾ ਮਨ ਮੋਇਓ, अचरै तां के स्वाद। दर्शन देखत ही सुध की ना सुध रही, बुध की ना बुध रही, मत में ना मत है ए तजर्बा असली। सुरत में ना सुरत हो, ध्यान में ना ध्यान रहो, ज्ञान में ना ज्ञान रहो, गत में ना गत है। तीरज को तीरज, गर्भ को गर्भ गयो, रत में न रत रही, पत रत पत है अद्भुत परम अद्भुत, विष में विषम आश्चर्य आश्चर्य अत अत है। चौथा पर्व, हर एक जिज्ञासु दे मन विच अपने गुरुआं दे दर्शना दी तांग होंदी है, पर साड़ी इस तांग विच भी परम है। देखो कितने परम ने साड़े जीवन नु तबाह किया है। जन्मा जन्मा तो साड़ी सुरती बिरती दा अभ्यास बार मुखी होण करके असी अकाल पुरख अथवा गुरुआं अवतारां ते उन्हां दे आत्मक कौतकां नूं अपनियां माइकी अखां नाल ही देखण दी जाचना करदे हां। असी चाहुंदे हां इन्हां अखां नाल सानूं दर्शन हो, पर गुरबाणी अनुसार अकाल पुरख दा स्वरूप अदृष्ट अगोचर आत्म प्रकाश दा तत् स्वरूप है, अते उस दे दर्शन भी तत् स्वरूपी शब्द अथवा नाम द्वारा ही अनुभव हो सकदे हां। तदे गुरबाणी विच डिठे मुकत न होवई जिचर शब्द न करे विचार, अते अदृष्ट अगोचर पकड़िया गुर शब्दी दा उपदेश दृढ़ाया गया है। उपरली विचार तो स्पष्ट होंदा है कि अंतरमुखी शब्द दी विचार, शब्द दी कमाई अथवा नाम सिमरन तो बगैर अकाल पुरख अथवा सतगुरु दे सच्चे प्रकाशमई तत् स्वरूप दे दर्शन दी आस रखनी साडा दीर्घ मानसिक परम भुलेखा है। हां जी, सिमरन कोई करे ना, शब्द दी कमाई अंतरमुखी करे ना, ते सतगुरु दे जेड़े तत् स्वरूप दर्शन हन उन्हां दी आस रखनी ये साडा वड्डा मानसिक परम भुलेखा है। असी दर्शनां नूं सिर्फ अखां नाल देखण दी क्रिया ही समझदे हां, पर असल विच दर्शन अखर दे पिछोकड़ विच बड़ियां डूंगियां अते रहस्यमई भावनावां लुकियां हुंदियां हन। जद असी किसे दे दर्शन करदे हां तां सिर्फ उस दे बाहरले शरीर स्वरूप नूं ही देखदे अते पहचानदे हां, पर जिस दे असी दर्शन करदे हां उह निरा पुरा बाहरला दिसन हार शरीर ही नहीं, बल्कि उस दे शरीरक स्वरूप दे पिछे उस दे मन बुद्धि अंतशकरण आत्मा ते इन्हां दीआं रहस्यमई भावनावां भी छुपियां होईआं हुंदीआं हन। जिस तरह फुल दे दूर तों अस्थूल दर्शन करन नाल उस दे समुच्चे अंतरीव गुण सुहापण कोमलता खुशबू आदि तों वांझे रहिदा है, फुल दे इन्हां गुणां तों लाभ लैण लई फुल नूं परसना भी पवेगा। फुल दे संपूर्ण दर्शन तद ही हो सकते हैं जद असी उस दे नेड़े हो के उसनु परसीए अते उस दे गुणा अथवा उसकी सुंदरता कोमलता ते खुशबू दा लाहा लईए। इस तरह फुल दे रहस्यमई गुणा तो सरसे हो के आनंद माण सकते हैं। गुरबाणी विच इस विचार की इउं प्रोड़ता की गई है, दर्शन परसन सरसन हरसन रंग रंगी करतारी रे, एका खोजै एक प्रीत दर्शन परसन हित चीत, हर रंग रंगा सहज मान नानक दास तिस जन कुर्बान। इसलिए मेरे पूरे मनोकल्पत अथवा शरीरक दर्शना नाल संपूर्ण दर्शना दा लाभ नहीं हो सकता, अते ना ही स्थूल स्पर्श अथवा शरीरक मेल नाल अंतरीव संपूर्ण मेल हो सकता है। तदे गुरबाणी विच डिठ है मुकत ना हो वई जितर शब्द ना करे विचार दा उपदेश दृढ़ाया गया है। ध्यान देना जी, असी किसे दे दर्शन करदे हाँ कोई कल्पना अपने अंदर बना के असी उस दे दर्शन करदे हाँ, तो ज्यों जी साड़ी कल्पना ओ जा सानू दर्शन दा लाभ संपूर्ण लाभ तो नहीं प्राप्त हो सकता, ते ना ही किसे नू जी असी जफी विच लै लईए स्थूल पर स्पर्श करिए उस नाल कोई सानू लाभ पहुंचदा है शरीरक स्पर्श नाल। सो फिर पढ़िए कि निरे पूरे मनोकल्पत अथवा शरीरक दर्शना नाल संपूर्ण दर्शना दा लाभ नहीं हो सकता, अते ना ही अस्थूल स्पर्श अथवा शरीरक मेल नाल अंतरीव संपूर्ण मेल हो सकता है। तदे गुरबाणी विच डिठै मुकत ना हो वई जिचर शब्द ना करे विचार दा उपदेश दृढ़ाया गया है। सो जेड़े दर्शन दी गुरबाणी गल करदी है जेड़ी अटुट शब्द दी कमाई तो प्राप्त होंदे हन, ऐसा दर्शन शरीरां ताई सिर्फ महदूद नहीं बल्कि इस तों परे मानसिक मेल है, फिर अध्यात्मक मेल है, फिर गुणा दी सांझ है, फिर रहस्यमई लेवा देवी है, फिर पिरम प्याले पीने ते पिलावणे हन, फिर अंतरात्मे आनंद है, फिर आत्मक रस विच खीवे होना है, फिर अनहत तुनी विच मोए जाना है, फिर अश्चर्य स्वाद दी मस्ती मानना है, फिर प्रेम स्वप्ना विच तारियां लावणियां हन। यह है सही दर्शन। मिले मिलया ना मिले, मिले मिलया जे होए, अंतर आत्मा जो मिले मिलया कई ऐस होए। शब्द मिलावा होत है, देह मिलावा ना है। हां जी, शब्द मिलावा होत है, देह मिलावा ना है। इसलिए निरे पुरले बारले दर्शन या मेल नू संपूर्ण अते सफल दर्शन समझना भी साड़ी दीर्घ मानसिक परम भुलेखा है। सतगुरु दा दर्शन ता आत्म प्रकाश अथवा ज्योत स्वरूप ही है, जो सिर्फ अनुभव द्वारा अंतरात्मे शब्द या नाम दे प्रज्वलित होण ते ही हो सकता है। सतगुर दे अंतरात्मे प्रकाश रूपी दर्शन ओ दे तारी नहीं, एक देसी नहीं, एक जाति नहीं, एक रंगी नहीं, एक नामी नहीं, वो तस्वीर वाला नहीं, बुत्तां वाला नहीं, उसका दर्शन सुंडा वाला नहीं, दैसिरां वाला नहीं, चार बाहां वाला नहीं। हां जी, ज्योत स्वरूपी दर्शन ता सदा अंग संगे, हाथ पै नेरे, अंग संग मोला, अंग अंग सुखदाई, नाल होवंदा लै न सकंदा, छोड़ न जाई, लाड़ लडाउंदा, खेल खिलाउंदा, प्रित पाले नितसार संभाले है। जे एहो जे दर्शन हो जान ता ऐसे सतगुरु दे दर्शन दे प्रकाश ने की कीता, भरमगढ़ तोड़िया, हर स्यों जोड़िया, मोह अंधेर चुकाया, भगत भंडार बख्शिया, महा अगंते राखिया, वैरी मित्र समदृष्ट दिखाई। इको जे साध चोर च कोई फर्क ही नहीं। सूके हरे किए खिनमाए, मानस ते देवते किए, विचों मार गडियां बुरियाईयां, अब चल राज बिठाया है। पर ऐसे दर्शन ता साध संगत रूपी सचखंड विच ही हो सकते हैं। ध्यान देना जी, ऐसे दर्शन ज्योत स्वरूपी ता साध संगत रूपी सचखंड विच ही हो सकते हैं। साध संगत सचखंड विच सतगुर पुरख वसे निरंकार। पर असी अपनी परममई सीमत बुद्धि दे मनोकल्पत ख्यालां नाल सतगुरां दी अपर अपार हस्ती नू सीमत स्वरूप विच देखण दी जाचना करदे हां। इस तरह असी सतगुरु दी वड्याई दे बजाए छुटियाई अते बेद भी करदे हां। हां जी, कोई कल्पना बना के उस दे आधार ते अपने सतगुरां दे दर्शन दी जाचना करनी, इह सतगुरां दी वड्याई नहीं छुटियाई है, जो साडे होमे वेड़े मन दी कोर अज्ञानता ते मनमुखताई है। इसलिए मुसवरां दीआं मनोकल्पत तस्वीरां अथवा आपू कड़े बुत्तां दे आधार ते सतगुरां दे दर्शनां दी जाचना करनी साडी मानसिक अज्ञानता दा दीर्घ परम भुलेखा है। गुरबाणी विचार लेख नंबर 75 परम भाग 8। इस तों इलावा साडे कई बेअंत होर परम हन। गुरमुख प्यारिआं ने इन्हां परमां दा जिक्र 10 लेखां दी इक लड़ी विच लिखिआ है। बेअंत परम हन। सो आप स्टाल तों इह लिखतां प्राप्त करके इन्हां तों सीध लै के असीं अपना लोक परलोक सवार सकदे हां। वाहिगुरू जी का खालसा, वाहिगुरू जी की।